SBS. This is SBS Radio. ਹਾਜ਼ਰੀਨ, ਅੱਜ ਤੁਹਾਡੇ ਲਈ ਇੱਕ ਫੀਚਰ ਲੈ ਕੇ ਆਏ ਹਾਂ ਹੈਪੇਟਾਈਟਸ ਬੀ ਦੇ ਉੱਤੇ। ਹੈਪੇਟਾਈਟਸ ਬੀ ਯਾਨੀ ਕਿ ਲੀਵਰ ਦਾ ਸੁੱਜ ਜਾਣਾ ਜਾਂ ਖਰਾਬ ਹੋ ਜਾਣਾ। ਇਸ ਸਮੇਂ ਆਸਟ੍ਰੇਲੀਆ ਭਰ ਵਿੱਚ ਇਸ ਬਿਮਾਰੀ ਤੋਂ ਜਾਗਰੂਕ ਕਰਨ ਵਾਸਤੇ ਅਕਤੂਬਰ ਦਾ ਲਗਭਗ ਸਾਰਾ ਹੀ ਮਹੀਨਾ ਇਸ ਵਾਸਤੇ ਡੈਡੀਕੇਟ ਕੀਤਾ ਗਿਆ ਹੈ। ਵੈਸੇ ਤਾਂ ਹੈਪੇਟਾਈਟਸ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ, ਏ, ਬੀ ਅਤੇ ਸੀ। ਇਹਨਾਂ ਤਿੰਨਾਂ ਦੇ ਕਾਰਨ, ਅਸਰ ਅਤੇ ਇਲਾਜ ਵੀ ਵੱਖੋ ਵੱਖਰੇ ਹਨ। ਪਰ ਅੱਜ ਗੱਲ ਕਰਾਂਗੇ ਹੈਪੇਟਾਈਟਸ ਬੀ ਦੀ। ਇਸ ਦੇ ਕਾਰਨ ਅਤੇ ਇਲਾਜ ਜਾਣਨ ਤੋਂ ਪਹਿਲਾਂ ਇਹਦੇ ਅੰਕੜਿਆਂ ਉੱਤੇ ਇੱਕ ਨਜ਼ਰ ਮਾਰਦੇ ਹਾਂ। ਸਾਲ 2016 ਦੇ ਅੰਕੜਿਆਂ ਮੁਤਾਬਕ ਸੰਸਾਰ ਭਰ ਵਿੱਚ ਤਕਰੀਬਨ 257 ਮਿਲੀਅਨ ਲੋਕ ਹੈਪੇਟਾਈਟਸ ਬੀ ਤੋਂ ਪ੍ਰਭਾਵਿਤ ਹਨ ਅਤੇ ਇਸੇ ਸਾਲ 2016 ਵਿੱਚ ਹੀ ਲਗਭਗ 1.34 ਮਿਲੀਅਨ ਲੋਕਾਂ ਨੇ ਇਸ ਬਿਮਾਰੀ ਦੇ ਕਾਰਨ ਜਾਨ ਵੀ ਗਵਾਈ ਸੀ। ਅਤੇ ਆਸਟ੍ਰੇਲੀਆ ਵਾਲੇ ਅੰਕੜੇ ਵੀ ਕੋਈ ਸੁਖਾਵੇਂ ਨਹੀਂ ਹਨ। ਤਕਰੀਬਨ 234,000 ਲੋਕ ਇਸ ਤੋਂ ਆਸਟ੍ਰੇਲੀਆ ਦੇ ਵਿੱਚ ਪ੍ਰਭਾਵਿਤ ਹਨ। ਸੰਸਾਰ ਭਰ ਦੇ ਵਿੱਚੋਂ ਪਹਿਲੀਆਂ 10 ਬਿਮਾਰੀਆਂ ਜਿਨ੍ਹਾਂ ਕਰਕੇ ਮੌਤਾਂ ਹੋ ਰਹੀਆਂ ਹਨ, ਉਹਨਾਂ ਵਿੱਚ ਹੈਪੇਟਾਈਟਸ ਬੀ ਚੌਥੇ ਨੰਬਰ ਉੱਤੇ ਆਉਂਦਾ ਹੈ। ਅਤੇ ਹੈਪੇਟਾਈਟਸ ਬੀ ਦੀਆਂ ਦੋ ਕਿਸਮਾਂ ਹੁੰਦੀਆਂ, ਪਹਿਲੀ ਆਮ ਅਤੇ ਦੂਜੀ ਤੀਬਰ। ਆਮ ਜਾਂ ਹਲਕੀ ਕਿਸਮ ਦੀ ਹੈਪੇਟਾਈਟਸ ਬੀ ਦਾ ਸਮੇਂ ਸਿਰ ਪਤਾ ਲਗਾਉਣਾ ਅਤੇ ਇਸ ਦਾ ਉਚਿਤ ਇਲਾਜ ਲੈਣਾ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਹੀ ਇਹ ਹੈਪੇਟਾਈਟਸ ਬੀ ਤੀਬਰ ਵਿੱਚ ਬਦਲ ਜਾਂਦਾ ਹੈ, ਜੋ ਕਿ ਬਹੁਤ ਮਾਰੂ ਕਿਸਮ ਦੀ ਹੁੰਦੀ ਹੈ।
I'm here today to get a liver checkup. And the fact of the matter is I feel well, but that doesn't tell me how my liver's going. And I do the things that I need to do to look after myself. I'm not drinking much, you know, trying to eat properly and exercise and all that. But again, I feel okay. So the only way I can know how my liver's going is to come here and have regular checkups. Some of the people I've met over the years have not known they've had hepatitis and have kept up with their normal lifestyle, and the first symptom they've had has been severe liver disease, and they're in quite a bad way. So I want to keep track, I want to keep healthy, and I want to look after myself and know how things are going.
ਤੇ ਹੁਣ ਜਾਣਦੇ ਹਾਂ ਇਹ ਨਾ ਮੁਰਾਦ ਬਿਮਾਰੀ ਹੁੰਦੀ ਕਿਹੜੇ ਕਿਹੜੇ ਕਾਰਨਾਂ ਕਰਕੇ ਹੈ। ਹੈਪੇਟਾਈਟਸ ਬੀ ਦੇ ਪ੍ਰਮੁੱਖ ਕਾਰਨ ਹਨ ਸਰੀਰ ਦੇ ਤਰਲ ਪਦਾਰਥਾਂ ਜਿਵੇਂ ਕਿ ਖੂਨ, ਵੀਰਸ ਜਾਂ ਹੋਰ ਫਲੂਇਡਸ ਦੇ ਦੁਆਰਾ ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਜਾਣਾ। ਜਿਹੜੇ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਹਲਕੀ ਕਿਸਮ ਦੀ ਹੈਪੇਟਾਈਟਸ ਬੀ ਇਨਫੈਕਸ਼ਨ ਹੋ ਜਾਂਦੀ ਹੈ, ਉਹਨਾਂ ਨੂੰ ਹੀ ਜ਼ਿਆਦਾਤਰ ਵਡੇਰੀ ਉਮਰ ਵਿੱਚ ਜਾ ਕੇ ਇਹ ਬਿਮਾਰੀ ਦੁਬਾਰਾ ਘੇਰ ਲੈਂਦੀ ਹੈ। ਕਈ ਵਾਰ ਜਣੇਪੇ ਸਮੇਂ ਮਾਵਾਂ ਕੋਲੋਂ ਬਾਲਾਂ ਨੂੰ ਇਹ ਇਨਫੈਕਸ਼ਨ ਹੋ ਜਾਂਦੀ ਹੈ। ਕਈ ਦੇਸ਼ਾਂ ਵਿੱਚ ਰੇਜ਼ਰ ਬਲੇਡਾਂ ਦੁਆਰਾ ਇਹ ਇੱਕ ਤੋਂ ਦੂਜੇ ਸਰੀਰ ਦੇ ਵਿੱਚ ਚਲੀ ਜਾਂਦੀ ਹੈ, ਅਤੇ ਜਿਹੜੇ ਲੋਕ ਨਸ਼ਿਆਂ ਦਾ ਇਸਤੇਮਾਲ ਕਰਦੇ ਹਨ ਉਹਨਾਂ ਵਿੱਚ ਤਾਂ ਇਹ ਸੂਈਆਂ ਦੀ ਬਦੌਲਤ ਆਮ ਹੀ ਫੈਲ ਜਾਂਦੀ ਹੈ। ਹੈਪੇਟਾਈਟਸ ਬੀ ਹੋਣ ਕਾਰਨ ਲੀਵਰ ਬਹੁਤ ਹੀ ਖਰਾਬ ਹੋ ਜਾਂਦਾ ਹੈ ਅਤੇ ਕਈ ਕੇਸਾਂ ਵਿੱਚ ਤਾਂ ਇਹ ਕੈਂਸਰ ਦਾ ਰੂਪ ਵੀ ਧਾਰਨ ਕਰ ਜਾਂਦਾ ਹੈ। ਹੈਪੇਟਾਈਟਸ ਬੀ ਦਾ ਪਤਾ ਖੂਨ ਦੇ ਟੈਸਟਾਂ ਦੁਆਰਾ ਕੀਤਾ ਜਾਂਦਾ ਹੈ, ਪਰ ਸਾਰੇ ਖੂਨ ਟੈਸਟ ਆਮ ਕਰਕੇ ਇਸ ਦਾ ਪਤਾ ਨਹੀਂ ਚਲਾ ਸਕਦੇ। ਇਸ ਲਈ ਜ਼ਰੂਰੀ ਹੈ ਕਿ ਤੁਹਾਡਾ GP ਇਸ ਵਾਸਤੇ ਖਾਸ ਕਿਸਮ ਦੇ ਖੂਨ ਟੈਸਟ ਕਰਵਾਉਣ ਦੀ ਸਿਫਾਰਿਸ਼ ਕਰੇ। ਇਸ ਬਿਮਾਰੀ ਦੇ ਲੱਛਣਾਂ ਵਿੱਚ ਹਰ ਸਮੇਂ ਥਕਾਵਟ ਦਾ ਮਹਿਸੂਸ ਹੋਣਾ, ਭਾਰੀਪਨ ਮਹਿਸੂਸ ਹੋਣਾ ਅਤੇ ਕੁਝ ਵੀ ਖਾਣ ਦਾ ਚਿੱਤ ਨਾ ਕਰਨਾ, ਪੇਟ ਦੇ ਸੱਜੇ ਪਾਸੇ ਉੱਪਰ ਵੱਲ ਜਿੱਥੇ ਕਿ ਲੀਵਰ ਹੁੰਦਾ ਹੈ ਉੱਥੇ ਦਰਦ ਦਾ ਮਹਿਸੂਸ ਹੋਣਾ, ਜੋੜਾਂ ਵਿੱਚ ਦਰਦ ਦਾ ਸ਼ੁਰੂ ਹੋਣਾ ਆਦਿ ਸ਼ਾਮਲ ਹਨ। ਪਰ ਪੂਰਾ ਪਤਾ ਸਹੀ ਕਿਸਮ ਦੇ ਖੂਨ ਟੈਸਟਾਂ ਦੁਆਰਾ ਹੀ ਚੱਲ ਸਕਦਾ ਹੈ। ਇਹ ਬਿਮਾਰੀ ਹੋ ਜਾਣ ਦੀ ਸੂਰਤ ਵਿੱਚ ਬਹੁਤ ਜ਼ਰੂਰੀ ਹੈ ਕਿ ਇਸ ਦੀ ਸਹੀ ਦਵਾਈ ਸੇਵਨ ਕੀਤੀ ਜਾਵੇ।
People always want to know whether a liver checkup hurts. Well, what a liver checkup is really just sitting down with your doctor and having a talk about your liver health. It's about what you've been doing in the last little while in terms of your alcohol consumption, in terms of your diet, in terms of your physical activity, all the things that might put extra stress on your liver. And it's about looking at the current status of your liver, looking at the blood tests, maybe getting an ultrasound, and maybe doing a fibro scan, which is a non-invasive way of looking at how stiff your liver is. So everybody who has a liver condition, whether that be hepatitis C or hepatitis B or fatty liver disease, needs to have a regular checkup to see how they're progressing and whether their liver disease is stable, perhaps even getting better if something's changed in their lifestyle to make it so, or perhaps getting worse, which would be a trigger for doing some extra investigations or some extra treatment.
ਬੇਸ਼ੱਕ ਹੈਪੇਟਾਈਟਸ ਬੀ ਬਿਲਕੁਲ ਠੀਕ ਨਹੀਂ ਹੋ ਸਕਦੀ, ਪਰ ਫਿਰ ਵੀ ਦਵਾਈਆਂ ਇਸ ਨੂੰ ਕਿਸੇ ਹੱਦ ਦਰਜੇ ਤੱਕ ਕੰਟਰੋਲ ਕਰ ਸਕਦੀਆਂ ਹਨ ਅਤੇ ਲੀਵਰ ਨੂੰ ਹੋਰ ਵੀ ਡੈਮੇਜ ਹੋਣ ਤੋਂ ਰੋਕਦੀਆਂ ਹਨ, ਜਿਨ੍ਹਾਂ ਕਰਕੇ ਕੈਂਸਰ ਦਾ ਖਤਰਾ ਟਲ ਸਕਦਾ ਹੈ। ਅਤੇ ਆਮ ਧਾਰਨਾ ਤੋਂ ਐਨ ਉਲਟ ਹੈਪੇਟਾਈਟਸ ਬੀ ਕਦੇ ਵੀ ਖਾਂਸੀ, ਕਿਸੇ ਨੂੰ ਟੱਚ ਕਰਨਾ, ਮੱਛਰਾਂ ਦੇ ਕੱਟਣ, ਬਾਥਰੂਮ ਅਤੇ ਟੋਇਲਟ ਦੀਆਂ ਫੈਸਿਲਿਟੀਜ਼ ਨੂੰ ਸ਼ੇਅਰ ਕਰਨ ਦੇ ਨਾਲ, ਕੁਕਿੰਗ ਭਾਂਡੇ ਵਗੈਰਾ ਸ਼ੇਅਰ ਕਰਨ ਦੇ ਨਾਲ ਜਾਂ ਸਵਿਮਿੰਗ ਪੂਲਸ ਦੇ ਨਾਲ ਕਦੇ ਵੀ ਨਹੀਂ ਫੈਲਦੀ। ਅਤੇ ਖਾਸ ਵਰਣਨਯੋਗ ਹੈ ਕਿ ਇਹ ਬ੍ਰੈਸਟ ਫੀਡਿੰਗ ਯਾਨੀ ਕਿ ਮਾਤਾ ਦੁਆਰਾ ਆਪਣੇ ਬੱਚੇ ਨੂੰ ਦੁੱਧ ਪਿਲਾਉਣ ਸਮੇਂ ਕਦੇ ਵੀ ਨਹੀਂ ਫੈਲਦੀ, ਖਾਸ ਕਰਕੇ ਜੇ ਬੱਚੇ ਨੂੰ ਹੈਪੇਟਾਈਟਸ ਬੀ ਦਾ ਵੈਕਸੀਨ ਦਿੱਤੀ ਹੋਵੇ। ਹੈਪੇਟਾਈਟਸ ਬੀ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਲਈ ਜਾ ਸਕਦੀ ਹੈ ਹੈਪੇਟਾਈਟਸ ਆਸਟ੍ਰੇਲੀਆ ਤੋਂ। ਉਹਨਾਂ ਦਾ ਨੈਸ਼ਨਲ ਫੋਨ ਲਾਈਨ ਹੈ 1-300-437-222, 1300-437-222। ਅਤੇ ਉਹਨਾਂ ਦੀ ਵੈਬਸਾਈਟ ਹੈ www.hepatitisaustralia.com।
SBS, 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 SBS Radio.